बिन बूझे मिथ्या सब भय, सफल दे सफल दे नानक हर हर नाम ले, सफल दे नानक हर हर नाम ले, बिन बूझे मिथ्या सब भय, मिथ्या श्रवण पर निंदा सुने, मिथ्या श्रवण पर निंदा सुने, मिथ्या हस्त पर धर्म को हिरे, मिथ्या हस्त पर धर्म को हिरे, मिथ्या नेत्र पेखत पर दरिया रूपा, मिथ्या नेत्र पेखत पर दरिया रूपा, मिथ्या रसना भोजन अनुस्वार, मिथ्या रसना भोजन अनुस्वार, मिथ्या चरण और विकार को धावे, मिथ्या चरण पर विकार को धावे, मिथ्या मन पर लोभ लुभावे, मिथ्या मन पर लोभ लुभावे, नहीं मारे उपकारा मिथ्या तन नहीं मारे उपकारा मिथ्या बास लेट बेकारा मिथ्या बास लेत बेकारा मिथ्या सब भय बिन बुझे मिथ्या सब भय बिन बुझे सब भय सफल दे नानक हर हर नाम ले सफल दे नानक हर हर नाम ले बिन बुझे मिथ्या सब भय बिन बुझे मिथ्या सब भय शाकत की आर जा गिरती शाकत की आर जा साच बिना कहोवत सूचा साच बिना कहोवत सूचा बिरथा नाम बिना तन था नाम बिना तन अंग मुख आवत ताके दुर्गंध मुख आवत ताके दुर्गंध बिन सिमरन दिन रैन बिरथो बिहार बिन सिमरन दिन रैन बिरथो बिहार मेघ बिना जो खेती जा मेघ बिना जो खेती जा गोविंद ਭਜਨ ਬਿਨ ਬੀਤੇ ਸਭ ਕਾ ਗੋਬਿੰਦ ਭਜਨ ਬਿਨ ਬੀਤੇ ਸਭ ਕਾ ਜਿਉ ਕਿਰਪਨ ਕੇ ਨਿਰਾਰਥ ਦਾ ਜਿਉ ਕਿਰਪਨ ਕੇ ਨਿਰਾਰਥ ਦਾ ਧਨ ਧਨ ਤੇ ਜਨ ਜੇ ਘਟ ਵਸਿਓ ਹਰਨਾ ਧਨ ਧਨ ਤੇ ਜਨ ਜੇ ਘਟ ਵਸਿਓ ਹਰਨਾ ਨਾਨਕ ਤਾਂ ਕੈ ਬਲ ਬਲ ਜਾ ਨਾਨਕ ਤਾਂ ਕੈ ਬਲ ਬਲ ਜਾ ਬਲ ਬਲ ਜਾ ਸਭ ਭੈ ਬਿਨ ਬੂਜੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਘਰ ਨਾਮ ਲੈ ਸਫਲ ਦੇ ਨਾਨਕ ਹਰ ਘਰ ਨਾਮ ਲੈ ਬਿਨ ਬੂਜੇ ਬਿਨ ਬੂਜੇ ਮਿਥਿਆ ਸਭ ਭੈ 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 ਸਫਲ ਦੇ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਨ ਬੂਜੇ ਮਿਥਿਆ ਸਭ ਭੈ ਮਿਥਿਆ ਤਨ ਮਿਥਿਆ ਤਨ ਨਹੀਂ ਪਾਣੀ ਉਪਕਾਰਾ ਕਮਨ ਕਾਜ ਸਿਰ ਜੇ ਜਗ ਭੀਤਰ ਕਮਨ ਕਾਜ ਸਿਰ ਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਬਿਨ ਬੂਜੇ ਜਨਮ ਕਵਨ ਫਲ ਪਾਇਆ ਕਵਨ मन काज सिर जे जग भीतर देव करो दया देव करो दया मोहे मार गिलावो देव करो दया संसार अंदर बहुत कुछ बुझ लिया है अजोके संसार ने दिन रात एक पासे ही लगाया हुआ है कि कुछ बुझना है मनुख अग्गे तो अग्गे वध रहे है धरती दियां गहराइयां विच आसमान दियां उचाइयां विच जेड़ी चीज इसनू स्थूल रूप विच दिसदी है ओनू भी बुझना चाहंदा है जेड़ी सूक्ष्म रूप विच केवल ते केवल एहसास विच आउंदी है केवल ते केवल स्रोत विच आउंदी है ओनू भी बुझना चाहता है इन एक गल ते मन ली है कि किसे चीज दा नाम जान लेना जा ओनू देख लेना सब कुछ नहीं उनकी थ्योरी जानना उनका मूल रूप जानना यह मनुख की जिंदगी का कर्तव्य होना चाहिए एनी गल इसने विश्वास विच ले आंदी है तद ही दिन रात बुझन विच लगा हुआ है कुछ जानन विच लगा हुआ है गुरु कहते ने केड़ी अजीब गल है हर एक चीज मनुख जानना चाहता है ते जान रहा है अपने आप प्रति कुछ नहीं जानना चाहता ते ना कुछ जान रहा है साइंस विच ते परमार्थ विच एहो ही अंतर है मनुख जिन्ना कुदरत नाल जुड़दा है उन्ना बाहर दी खोज करदा है ते जिन्ना कादर नाल जुड़दा है उन्ना अपने आप दी अंदर दी खोज करदा है इसलिए जदों जोत दी गल गुरु ने बाणी विच कीती है ना उदों अपने आपे दी पछाण दी गल कीती है आप कई बार पढ़ने मन तू ज्योत स्वरूप है मन तू ज्योत स्वरूप है अपना मूल पहचान अपने आप नु पछाणना हुण इंदा अपना आपा है कि जिवें मैं कई बार गेज कीती है दो चीजां दा सुमेल है तन ते आत्मा मन ते तन जिहड़ा उस जीव आत्मा दा अडंबर कीता होया अपनी किस्म दा निजाम है ਗੁਰੂ ਨੇ ਖਿਆਲ ਦੇ ਦਿੱਤਾ। ਕਹਿੰਦੇ ਨੇ ਇਹ ਇਹ ਗੱਲ ਨੂੰ ਜਾਣਨਾ ਬੁੱਝਣਾ ਲੋੜ ਹੀ ਨਹੀਂ ਪ੍ਰਤੀਤ ਕਰਦਾ ਵੀ ਇਹ ਆਪਾਂ ਜੋ ਮੈਨੂੰ ਮਿਲਿਆ ਹੈ ਇਹ ਕਮਨ ਕਾਜ ਸਿਰਜੇ ਜੱਗ ਬਿਹਤਰ ਕਿਸ ਲਈ ਮਿਲਿਆ। ਮੈਂ ਇੱਕ ਵਾਰ ਕੀਤੀ ਸੀ, ਕੋਈ ਦੁਨੀਆਂ ਦੀ ਨਵੀਂ ਮਸ਼ੀਨ ਦੇਖਦਾ ਤੇ ਪਹਿਲਾਂ ਇਹਦਾ ਸਵਾਲ ਹੁੰਦਾ ਇਹ ਕਿਸ ਕੰਮ ਆਉਂਦੀ ਹੈ, ਕਿਉਂ ਬਣਾਈ ਗਈ ਹੈ। ਤੇ ਮੈਂ ਕੀਤੀ ਸੀ, ਕਾਜ ਪਹਿਲਾਂ ਹੁੰਦਾ ਕਿਰਤ ਬਾਅਦ ਵਿੱਚ ਹੁੰਦੀ ਹੈ। ਜਿੰਨੀ ਦੇਰ ਕਿਸੇ ਚੀਜ਼ ਦਾ ਕਾਜ ਹੀ ਨਿਸ਼ਚਿਤ ਨਹੀਂ ਬਣਾਏਗਾ ਕੋਈ ਕੋਈ ਮਸ਼ੀਨ ਬਣੇਗੀ, ਪਹਿਲਾਂ ਕਾਜ ਨਿਸ਼ਚਿਤ ਹੋਏਗਾ ਇਸ ਕੰਮ ਲਈ ਬਣਾਈ ਜਾਣੀ ਹੈ। ਤੂੰ ਬਣ ਗਿਆ ਤੇ ਬੜਾ ਕੀਮਤੀ ਬਣ ਗਿਆ। ਆਪਾਂ ਕਈ ਵਾਰ ਪੜ੍ਹਨੇ ਹਾਂ, ਗੁਰਸੇਵਾ ਤੇ ਭਗਤ ਕਮਾਈ ਤਬ ਹੀ ਮਾਨਸ ਇਸ ਦੇਹੀ ਕੋ ਸਿਮਰੈ ਦੇਵ, ਬੜਾ ਕੀਮਤੀ ਪਾਠ ਬਣ ਗਿਆ। ਪਰ ਜੇ ਤੇਰੇ ਤੇ ਕੋਈ ਸਵਾਲ ਕਰੇ ਤੂੰ ਕਿਸ ਲਈ ਬਣਾਇਆ ਗਿਆ ਇਹ ਤੂੰ ਨਹੀਂ ਜਾਣਨਾ ਚਾਹੁੰਦਾ। ਕਮਨ ਕਾਜ ਸਿਰਜੇ ਜੱਗ ਬਿਹਤਰ, ਸੰਸਾਰ ਤੇ ਤੈਨੂੰ ਕਿਉਂ ਭੇਜਿਆ ਗਿਆ ਬਣਾਇਆ ਗਿਆ, ਜਨਮ ਕਮਨ ਫਲ ਪਾਇਆ ਕਿਸ ਕਾਰਨ ਤੇਰਾ ਜਨਮ ਹੋਇਆ ਹੈ, ਕੋਈ ਜਵਾਬ ਨਹੀਂ। ਗੁਰੂ ਨੇ ਆਖਿਆ ਮੈਂ ਇਸ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ, ਤਨ ਤੇ ਮਨ ਦੋਨੋਂ ਚੀਜ਼ਾਂ ਦਾ ਜਿਹੜਾ ਸੰਬੰਧ ਬਣ, ਜਿੰਨਾ ਕਾਰਨ ਤੇਰੀ ਹੋਂਦ ਹੈ ਉਹਦੇ ਵਿੱਚ ਤਨ ਪਹਿਲਾਂ ਹੈ ਕਿਉਂਕਿ ਦਿਸਦਾ ਹੈ, ਤਨ ਦਾ ਕਾਜ ਸਮਝ ਲੈ। ਆ ਲਫ਼ਜ਼ ਇੱਕ ਮਿੱਥਿਆ ਵਰਤਿਆ ਗਿਆ, ਮਿੱਥਿਆ ਦਾ ਅਰਥ ਹੈ ਝੂਠ, ਮਿੱਥ ਲਫ਼ਜ਼ ਤੋਂ ਬਣਿਆ, ਮਿੱਥ ਕਹਿੰਦੇ ਨੇ ਝੂਠ ਨੂੰ। ਇਤਿਹਾਸ ਹੁੰਦਾ ਨਾ, ਇੱਕ ਇਤਿਹਾਸ ਦੇ ਨਾਲ ਲਫ਼ਜ਼ ਪ੍ਰਚਲਿਤ ਹੈ ਮਿਥਿਹਾਸ, ਉੱਥੇ ਵੀ ਮਿੱਥ ਲੱਗਦਾ। ਇਤਿਹਾਸ ਉਹਨੂੰ ਕਹਿੰਦੇ ਨੇ ਜਿਹੜੀ ਵਾਪਰੀ ਹੋਈ ਘਟਨਾ ਹੋਵੇ ਤੇ ਸਮੇਂ ਨਾਲ ਵਾਪਰੀ ਹੋਵੇ, ਪਾਸਟ ਵਿੱਚ ਬੀਤੇ ਵਿੱਚ ਕੋਈ ਘਟਨਾ ਵਾਪਰ ਜਾਏ, ਜੇ ਕੋਈ ਉਸ ਘਟਨਾ ਨੂੰ ਇੰਨ ਬਿੰਨ ਲਿਖ ਦੇਵੇ ਉਹਨੂੰ ਆਪਾਂ ਕਹਿੰਦੇ ਹਾਂ ਇਹ ਇਤਿਹਾਸ ਹੈ। ਤੇ ਜੇ ਕੋਈ ਕਲਪਨਾ ਕਰਕੇ ਐਵੇਂ ਬਨਾਵਟੀ ਦੀ ਕਹਾਣੀ ਲਿਖ ਦੇਵੇ ਉਹਦੇ ਜਿਹੜੇ ਪਾਤਰ ਨੇ ਉਹ ਵੀ ਕਲਪਨਾ ਕੀਤੇ ਹੋਣ ਤੇ ਉਹਨੂੰ ਅਸੀਂ ਕੀ ਆਖਦੇ ਹਾਂ ਇਹ ਮਿਥਿਹਾਸ ਹੈ। ਮਿਥ ਦਾ ਅਰਥ ਹੈ ਝੂਠ, ਜਿਹਦੇ ਕੋਈ ਪੈਰ ਨਾ ਹੋਣ, ਜਿਹਦਾ ਕੋਈ ਬੇਸ ਨਾ ਹੋਵੇ, ਜਿਹੜਾ ਅੱਜ ਹੈ ਕੱਲ ਨਹੀਂ। ਇਸ ਅਸ਼ਟਪਦੀ ਵਿੱਚ ਮਿਥਿਆ ਲਫ਼ਜ਼ ਨੂੰ ਬਹੁਤ ਵਾਰ ਵਰਤਿਆ ਗਿਆ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੀ ਲਿਸਟ ਬਣਾਈ ਗਈ ਜਿਨ੍ਹਾਂ ਨਾਲ ਮਨੁੱਖ ਦੇ ਜੀਵਨ ਦਾ ਸੰਬੰਧ ਦਿਨ ਬ ਦਿਨ ਜੁੜਦਾ ਚਲਾ ਜਾ ਰਿਹਾ ਹੈ। ਮਿਥਿਆ, ਧਰੋਹ, ਮੋਹ, ਅਭਿਮਾਨ ਪਿਛਲੇ ਸ਼ਬਦ ਵਿੱਚ ਆ ਚੁੱਕਾ ਲੈਸਨ ਵਿੱਚ। ਮਿਥਿਆ, ਧਰੋਹ, ਮੋਹ, ਅਭਿਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ, ਕਿਉਂਕਿ ਗੁਮਾਨ ਭਾਵੇਂ ਕਿਸੇ ਚੀਜ਼ ਦਾ ਵੀ ਹੋਵੇ ਅੱਜ ਹੈ ਕੱਲ ਨਹੀਂ, ਇਹ ਪਿਛਲੀਆਂ ਪੌੜੀਆਂ ਵਿੱਚ ਆ ਚੁੱਕਾ। ਜੋਬਨ, ਧਨ ਤੇ ਪ੍ਰਭਤਾ ਤਿੰਨੋਂ ਚੀਜ਼ਾਂ ਅਭਿਮਾਨ ਦਾ ਕਾਰਨ ਹੁੰਦੀਆਂ ਨੇ, ਪਰ ਤਿੰਨੋਂ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ। ਨਾ ਕਿਸੇ ਕੋਲ ਧਨ ਹਮੇਸ਼ਾ ਰਹਿੰਦਾ, ਨਾ ਜਵਾਨੀ ਹਮੇਸ਼ਾ ਰਹਿੰਦੀ ਹੈ, ਨਾ ਪ੍ਰਭਤਾ ਹਮੇਸ਼ਾ ਰਹਿੰਦੀ। ਤ੍ਰੋਹ, ਮੋਹ, ਅਭਿਮਾਨ, ਆਪਸ ਉੱਪਰ ਕਰਤ ਗੁਮਾਨ, ਸਾਰੀ ਮਿੱਥੇ ਹੈ। ਹੁਣ ਗੁਰੂ ਖਿਆਲ ਕਰਦੇ ਨੇ ਤੇ ਕਹਿੰਦੇ ਨੇ ਮੈਂ ਜੀਵਨ ਦੇ ਇਹਨਾਂ ਦੋ ਵੱਖ ਵੱਖ ਹਿੱਸਿਆਂ ਨੂੰ ਸਪਸ਼ਟ ਕਰਕੇ ਇੱਕ ਗੱਲ ਸਮਝਾਉਣਾ ਚਾਹੁੰਦਾ। ਬਿਨਾਂ ਬੁੱਝਣ ਤੋਂ, ਬਿਨਾਂ ਜਾਣਨ ਤੋਂ ਸੱਚ ਕੀ ਹੈ, ਝੂਠ ਕੀ ਹੈ, ਬਿਨਾਂ ਪਛਾਣ ਤੋਂ ਕਿ ਕਿਹੜੀ ਚੀਜ਼ ਨਾਲ ਮੈਂ ਸੰਬੰਧ ਜੋੜਾਂ ਇਹ ਸੱਚ ਹੈ। ਗੁਰੂ ਦੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਕਹਿਣ ਲੱਗੇ ਜ਼ਿਆਦਾਤਰ ਹੋ ਕੀ ਰਿਹਾ। ਸੱਚ ਦੇ ਭੁਲੇਖੇ ਵੀ ਮਨੁੱਖ ਝੂਠ ਨਾਲ ਜੁੜਿਆ ਜਾਂਦਾ ਕਿਉਂਕਿ ਪਛਾਣ ਨਹੀਂ, ਬੁੱਝ ਨਹੀਂ ਸਕਿਆ ਸੱਚ ਕੀ ਹੈ ਝੂਠ ਕੀ। ਗੁਰੂ ਕਹਿੰਦੇ ਮੈਂ ਤਨ ਦੇ ਵੱਖ ਵੱਖ ਅੰਗ ਜਿਹੜੇ ਨੇ ਪਹਿਲਾਂ ਉਹਨਾਂ ਸਾਰਿਆਂ ਨੂੰ ਮੁਖਾਤਬ ਕਰਨਾ ਚਾਹੁੰਦਾ, ਤੁਸੀਂ ਕਲਪਨਾ ਦੇ ਸੰਸਾਰ ਨਾਲ ਮਿੱਥ ਨਾਲ ਜਿਹੜੀ ਚੀਜ਼ ਅੱਜ ਹੈ ਕੱਲ ਨਹੀਂ ਉਹਦੇ ਨਾਲ ਜੁੜ ਰਹੇ ਹੋ ਤੇ ਜੁੜ ਕੇ ਨਤੀਜਾ ਇਹ ਹੋ ਰਿਹਾ ਹੈ ਜਿਹੜੀ ਤੁਹਾਨੂੰ ਸ਼ਕਤੀ ਜਿਹੜਾ ਜੀਵਨ ਬੜਾ ਮਹਿੰਗਾ ਮਿਲਿਆ ਉਹ ਵੀ ਮਿੱਥ ਹੋ ਰਿਹਾ ਹੈ ਕਿਉਂਕਿ ਮਿੱਥ ਨਾਲ ਜੁੜਿਆ ਮਿੱਥ ਹੋਈਦਾ। ਸ੍ਰੀ ਆਸਾ ਜੀ ਦੀ ਵਾਰ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕੂੜ ਕੂੜੇ ਨਿਹੋ ਲੱਗਾ, ਕੂੜੇ ਦਾ ਕੂੜ ਨਾਲ ਨਿਹੋ ਲੱਗ ਜਾਂਦਾ ਤੇ ਜਦੋਂ ਕੂੜ ਨਾਲ ਨਿਹੋ ਲੱਗ ਜਾਂਦਾ ਕੂੜਾ ਹੋ ਜਾਂਦਾ। ਇਉਂ ਮਿੱਥ ਨਾਲ ਨਿਹੋ ਲਾ ਕੇ ਮਨੁੱਖ ਦਾ ਜੀਵਨ ਮਿੱਥ ਹੋ ਰਿਹਾ ਝੂਠ ਹੋ ਰਿਹਾ। ਗੁਰੂ ਕਹਿੰਦੇ ਮੈਂ ਸਰਵਣਾਂ ਨੂੰ ਵੱਖ ਵੱਖ ਜਿਹੜੇ ਅੰਗ ਨੇ ਉਹਨਾਂ ਨੂੰ ਮੁਖਾਤਬ ਕਰਕੇ ਆਖਿਆ ਮਿੱਥਿਆ ਸਰਵਣ ਹੇ ਸਰਵਣੋ, ਤੁਹਾਨੂੰ ਪਤਾ ਤੁਸੀਂ ਸੱਚ ਨੂੰ ਸੁਣਨ ਵਾਸਤੇ ਬਣਾਏ ਗਏ ਹੋ ਪਰ ਤੁਸੀਂ ਸੱਚ ਨੂੰ ਛੱਡ ਕੇ ਝੂਠ ਨੂੰ ਸੁਣਨਾ ਸ਼ੁਰੂ ਕਰ ਦਿੱਤਾ। ਝੂਠ ਮਿੱਥ ਹੈ ਉਹਦੇ ਨਾਲ ਤੁਸੀਂ ਵੀ ਮਿੱਥ ਹੋ ਰਹੇ ਹੋ ਕਿਉਂਕਿ ਸ਼ਕਤੀ ਤੇ ਮਿੱਥ ਹੈ ਹੀ ਕੰਨਾਂ ਦੀ, 10-20-50 ਸਾਲ ਸੁਣਨਗੇ ਫਿਰ ਆਖਰ ਚਲੇ ਜਾਣਗੇ। ਏ ਸਰਵਣੋ ਮੇਰਿਓ ਏ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸੱਤ ਬਾਣੀ। ਇਹਦੇ ਨਾਲ ਤੁਸੀਂ ਸੱਤ ਹੋਣਾ ਸੀ ਪਰ ਹੋ ਗਿਆ ਉਲਟ। ਮਿੱਥਿਆ ਸਰਵਣ ਪਰ ਨਿੰਦਾ ਸੁਣੇ, ਤੁਸੀਂ ਕੇਵਲ ਮਿੱਥ ਦੀਆਂ ਗੱਲਾਂ, ਨਿੰਦਾ ਉਹੋ ਹੀ ਹੁੰਦੀ ਹੈ ਜਿਹੜੀ ਮਿੱਥ ਹੋਵੇ, ਝੂਠੀ ਬਣਾਵਟ ਬਣਾ ਕੇ ਕਿਸੇ ਨੂੰ ਅਸੀਂ ਦੂਰ ਕਰਨਾ ਚਾਹੀਏ ਬਦਨਾਮ ਕਰਨਾ ਚਾਹੀਏ ਉਹਨੂੰ ਨਿੰਦਾ ਆਖਦੇ ਨੇ। ਸੱਚ ਦੀ ਗੱਲ ਮੂੰਹ ਤੇ ਆਖਣਾ ਨਿੰਦਾ ਨਹੀਂ ਹੁੰਦੀ। ਗੁਰੂ ਨਾਨਕ ਬਾਬਰ ਦੇ ਸਾਹਮਣੇ ਜ਼ਾਬਰ ਆਖ ਰਹੇ ਨੇ ਇਸ ਲਈ ਨਿੰਦਾ ਨਹੀਂ, ਹੁਣ ਆਖਦੇ ਮਾੜਾ ਹੀ ਰਹਿਣੇ ਨਾ ਪਰ ਕੀ ਆਖਾਂਗੇ ਇਹ ਨਿੰਦਾ। ਗੁਰੂ ਨਾਨਕ ਬਾਬਰ ਦੇ ਸਾਹਮਣੇ ਸੱਚ ਆਖਣ ਲਈ ਦਰੇਗ ਨਹੀਂ ਕਰਦੇ, ਡਰਦੇ ਨਹੀਂ, ਸੰਕੋਚ ਨਹੀਂ ਕਰਦੇ, ਇਸ ਲਈ ਗੁਰੂ ਨਾਨਕ ਦਾ ਆਖਿਆ ਨਿੰਦਾ ਨਹੀਂ ਹੁੰਦਾ ਬਲਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ, ਸੱਚੇ ਵੇਲੇ ਸੱਚੀ ਗੱਲ ਆਖ ਦਿੰਦਾ ਗੁਰੂ ਨਾਨਕ, ਇਸ ਲਈ ਉਹ ਨਿੰਦਾ ਨਹੀਂ। ਪਰ ਜਦੋਂ ਤੁਸੀਂ ਮਿੱਥ ਬੋਲ ਕੇ ਝੂਠ ਬੋਲ ਕੇ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਉਹਦਾ ਨਾਂ ਨਿੰਦਾ, ਤੇ ਝੂਠ ਦੇ ਸਹਾਰੇ ਕਹੀ ਹੋਈ ਗੱਲ ਨਿੰਦਾ ਜੇ ਕੰਨੀ ਪੈਂਦੀ ਹੈ ਤਾਂ ਉਹਨੂੰ ਸੁਣ ਸੁਣ ਕੇ ਖੁਸ਼ ਹੋਣ ਵਾਲਾ ਵੀ ਆਪਣੇ ਸਰਵਣਾਂ ਨੂੰ ਮਿੱਥ ਬਣਾ ਲੈਂਦਾ, ਝੂਠ ਕਰ ਲੈਂਦਾ। ਮਿੱਥਿਆ ਸਰਵਣ ਪਰ ਨਿੰਦਾ ਸੁਣੇ, ਮਿੱਥਿਆ ਹਸਤੇ ਦੇਖੋ ਇਹਦੇ ਨਾਲ ਪਰ ਲਫ਼ਜ਼ ਨਾਲ ਹੈ, ਪਿਛਲੇ ਦਿਨਾਂ ਵਿੱਚ ਆ ਚੁੱਕਾ ਹੈ, ਪਰ ਦਾ ਅਰਥ ਹੈ ਬੇਗਾਨਾ ਦੂਰ, ਕਿਸੇ ਦੂਜੇ ਦੀ ਦੁਸ਼ਮਣ ਦੀ ਵੀ ਗੱਲ ਝੂਠੀ ਬਦਨਾਮੀ ਕਰਨ ਵਾਲੀ ਹੋਵੇ ਨਾ ਸੁਣ। ਹੱਥ ਵੀ ਮਿੱਥ ਹੋ ਜਾਂਦੇ ਨੇ ਜਦੋਂ ਪਰਾਇਆ ਧਨ ਚੁਰਾ ਕੇ ਲਿਆਉਂਦੇ ਨੇ। ਮਿੱਥਿਆ ਹਸਤੇ ਪਰ ਦਰਬ ਕੋ ਹੀਰੇ। ਜਿਹੜਾ ਪਰਾਇਆ ਧਨ ਚੁਰਾਣਾ ਨਾ, ਅਸਲ ਵਿੱਚ ਉਹ ਪਰਾਇਆ ਧਨ ਜਿਹੜਾ ਚੁਰਾਣਾ, ਪਰਾਇਆ ਦਰਬ ਚੁਰਾਣਾ ਤੇ ਉਹਨੂੰ ਆਪਣੀ ਵਰਤੋਂ ਵਿੱਚ ਲਿਆਉਣਾ, ਗੁਰੂ ਨਾਨਕ ਦੀ ਥਿਊਰੀ ਮੁਤਾਬਕ ਅਸਲ ਮੁਰਦਾਰ ਉਹ ਹੈ। ਬਾਬਾ ਕਬੀਰ ਜੀ ਦੀ ਲੜੀ ਵਿੱਚ ਪਹਿਲੇ ਦਿਨ ਇੱਕ ਸ਼ਬਦ ਆਇਆ ਸੀ, ਦੂਜੇ ਦਿਨ ਪਹਿਲੇ ਦਿਨ ਜਿਹਦੇ ਨਾਲ ਲਫ਼ਜ਼ ਸੀ ਏਕ ਸਵਾਨ ਕੈ ਘਰ ਗਾਵਣਾ, ਉੱਥੇ ਨਾਮ ਨੇ ਏਕ ਸਵਾਨ ਦੋ ਸਵਾਣੀ ਨਾਲ ਅਲਕੇ ਭਾਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹ ਮੁਰਦਾਰ ਹੈ। ਤੇ ਇੱਥੇ ਵੀ ਗੁਰੂ ਆਖ ਰਹੇ ਨੇ, ਕਹਿੰਦੇ ਨੇ ਮਿੱਥਿਆ ਹਸਤ ਪਰ ਦਰਬ ਕੋ ਹੀਰੇ, ਮਿੱਥਿਆ ਨੇਤਰ, ਹੇ ਨੇਤਰੋ ਤੁਹਾਨੂੰ ਮੁਖਾਤਬ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਸੀ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਾਰੀ, ਹਰ ਬਿਨ ਆਵਰ ਨਾ ਦੇਖੋ ਕੋਈ। ਤੁਹਾਨੂੰ ਸਮਝਾਇਆ ਸੀ ਪਰ ਹੋਇਆ ਉਲਟ, ਮਿੱਥਿਆ ਨੇਤਰ ਪੇਖਤ ਪਰ ਤਰਿਆ ਰੂਪਾਤ, ਪਰ ਤਰਿਆ ਰੂਪ ਨਾ ਪੇਖੇ ਨੇਤਰ, ਉਹ ਜਿਹੜਾ ਰੂਪ ਹੈ ਉਹ ਤਾਂ ਝੂਠ ਹੈ, ਅੱਜ ਹੈ ਕੱਲ ਨਹੀਂ, ਪਰ ਤਰਿਆ ਰੂਪਾਦ ਵੀ ਤਾਂ ਕੋਈ ਸੱਚ ਨਹੀਂ, ਉਹਨੇ ਵੀ ਚਲਾ ਜਾਣਾ। ਰੂਪ ਜਿੰਨਾ ਉਹ ਝੂਠ ਹੈ, ਰੂਪ ਜਿੰਨਾ ਉਹ ਮਿੱਥ ਹੈ, ਹਮੇਸ਼ਾ ਨਹੀਂ ਰਹਿਣ ਵਾਲਾ, ਇਸੇ ਲਈ ਮੇਰਾ ਰੱਬ ਜਿਹੜਾ ਹੈ ਉਹ ਅਰੂਪ ਹੈ, ਰੂਪ ਦੇ ਅੰਦਰ ਰਹਿੰਦਾ ਤਦ ਵੀ ਅਰੂਪ ਬਣ ਕੇ ਰਹਿੰਦਾ, ਇਸੇ ਲਈ ਉਹ ਸੂਖਮ ਹੈ ਕਿਉਂਕਿ ਰੂਪ ਮਿੱਥ ਹੈ। ਤੇ ਉਸ ਮਿੱਥ ਰੂਪ ਰੂਪ ਨੂੰ ਦੇਖ ਕੇ ਰਿਝਾ ਜਾਣ ਵਾਲਿਆ, ਅੱਖਾਂ ਨੂੰ ਇੱਕ ਗੱਲ ਤੂੰ ਸਿਖਾ ਨਾ ਸਕਿਆ ਕਿ ਜਿਹਨੂੰ ਦੇਖ ਕੇ ਭੁੱਲ ਰਿਹਾ ਇਹ ਤੇ ਮਿੱਥ ਹੈ, ਇਹ ਰੂਪ ਅੱਜ ਹੈ ਕੱਲ ਨਹੀਂ, ਹਰ ਗੱਲ ਨੂੰ ਨਾਲ ਨਾਲ ਸਮਝ ਰਿਹਾ। ਸਾਡੇ ਸੰਸਾਰ ਦੇ ਜਿੰਨੇ ਰਿਸ਼ਤੇ ਅਜੋਕੀ ਦੁਨੀਆਂ ਅੰਦਰ ਬੱਚਿਆਂ ਦੇ ਕੇਵਲ ਰੂਪ ਤੇ ਰੀਝ ਕੇ ਹੁੰਦੇ ਨੇ, ਚੌਥੇ ਦਿਨ ਟੁੱਟ ਜਾਂਦੇ ਨੇ ਕਿਉਂਕਿ ਰੂਪ ਰਹਿੰਦਾ ਨਹੀਂ, ਰੂਪ ਦੀ ਚਮਕ ਅੱਜ ਹੈ ਕੱਲ ਨਹੀਂ, ਆਤਮਕ ਸਾਂਝ ਬਣਦੀ ਨਹੀਂ, ਗੁਣਾਂ ਦੀ ਸਾਂਝ ਨਾਲ ਰਿਸ਼ਤੇ ਹੋ ਨਹੀਂ ਰਹੇ। ਅੱਗੇ ਪੁਰਾਤਨ ਸਮੇਂ ਅੰਦਰ ਮਾਂ ਬਾਪ ਖਾਨਦਾਨਾਂ ਦੇ ਗੁਣਾਂ ਨੂੰ ਦੇਖਦੇ ਸਨ, ਗੁਣਾਂ ਦੀ ਸਾਂਝ ਨਾਲ ਰਿਸ਼ਤੇ ਹੁੰਦੇ ਸਨ। ਅਜੋਕਾ ਸਮਾਂ ਬਦਲ ਗਿਆ, ਹੁਣ ਗੁਣਾਂ ਦੀ ਸਾਂਝ ਦਾ ਕੋਈ ਮਸਲਾ ਨਹੀਂ ਰਿਹਾ, ਉਹ ਹੈ ਰੂਪ ਦਾ ਰਿਸ਼ਤਾ ਤੇ ਰੂਪ ਮਿੱਥ ਹੈ, ਉਹ ਅੱਜ ਹੈ ਕੱਲ ਨਹੀਂ। ਤੇ ਜਦੋਂ ਰੂਪ ਚਲਾ ਜਾਂਦਾ ਉਦੋਂ ਨੇਤਰਾਂ ਦੀ ਉਹ ਜਿਹੜੀ ਪਹੁੰਚ ਹੈ ਉਹ ਵੀ ਬਦਲ ਜਾਂਦੀ ਹੈ, ਹੁਣ ਉਸੇ ਰੂਪ ਨੂੰ ਜਿਹਨੂੰ ਦਿਨ ਰਾਤ ਦੇਖਣਾ ਚਾਹੁੰਦਾ ਸੀ ਹੁਣ ਉਸੇ ਰੂਪ ਨੂੰ ਦੇਖਣਾ ਨਹੀਂ ਚਾਹੁੰਦਾ, ਅੱਖਾਂ ਉਹ ਨੇ। ਗੁਰੂ ਕਹਿੰਦੇ ਨੇ ਮਿੱਥਿਆ ਨੇਤਰ ਪੇਖਤ ਪਰ ਤਰਿਆ ਰੂਪਾਦ, ਮਿੱਥਿਆ ਰਸਨਾ ਭੋਜਨ ਅਨਸਵਾਦ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਗੁਰੂ ਅਮਰਦਾਸ ਸਾਹਿਬ ਨੇ ਸਮਝਾਇਆ ਪਰ ਰਸਨਾ ਸਮਝੀ ਨਾ, ਅਨਰਸਾ ਜੇਤੇ ਤਾਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹੁਣ ਕੋਈ ਵੀ ਜਿਹੜਾ ਸੰਸਾਰਕ ਰਸ ਹੈ ਉਹ ਹਮੇਸ਼ਾ ਰਹਿਣ ਵਾਲਾ ਨਹੀਂ, ਮਿੱਥ ਹੈ। ਤੁਸੀਂ ਚਾਰ ਦਿਨ ਕੋਈ ਇੱਕ ਸਬਜ਼ੀ ਖਾ ਲਓ, ਪੰਜਵੇਂ ਦਿਨ ਆਖੋ ਵੀ ਚਾਰ ਦਿਨ ਹੋ ਗਏ ਨੇ, ਜ਼ਰੂਰ ਬਦਲਦੇ ਹੋ, ਉਹ ਰਸ ਬਦਲ ਗਿਆ, ਰਸ ਤੇ ਉਹੀ ਹੈ। ਪਰਮਿਤ ਹੈ ਨਾ, ਹੁਣ ਉਹਨੂੰ ਦਿਲ ਨਹੀਂ ਕਰਦਾ। ਜਿਹੜਾ ਪਹਿਲੇ ਦਿਨ ਰਸ ਸੀ ਉਹ ਦੂਜੇ ਦਿਨ ਨਹੀਂ ਰਿਹਾ, ਜਿਹੜਾ ਦੂਜੇ ਦਿਨ ਸੀ ਉਹ ਤੀਜੇ ਦਿਨ ਨਹੀਂ ਰਿਹਾ। ਮਿੱਥ ਹੈ, ਆਖਰ ਖਤਮ ਹੋ ਗਿਆ। ਚੀਜ਼ ਉਹੋ ਹੀ ਹੈ, ਬਣਾਈ ਵੀ ਉਵੇਂ, ਅੱਜ ਖਾਣ ਨੂੰ ਚਿੱਤ ਨਹੀਂ ਕਰਦਾ ਕਿਉਂਕਿ ਚਾਰ ਦਿਨ ਹੋ ਗਏ ਨੇ ਲਗਾਤਾਰ ਖਾਂਦੇ। ਮਿੱਥ ਉਸੇ ਨੂੰ ਕਹਿੰਦੇ ਨੇ ਜਿਹੜਾ ਹਮੇਸ਼ਾ ਨਾ ਰਹੇ। ਕਹਿਣ ਲੱਗੇ ਜਿੰਨੇ ਅਣ ਸਵਾਦ ਨੇ, ਜਿੰਨੇ ਹੋਰ ਰਸ ਨੇ, ਉਹ ਸਾਰੇ ਮਿੱਥ ਨੇ, ਕਿਉਂਕਿ ਉਹ ਹਮੇਸ਼ਾ ਨਹੀਂ ਰਹਿਣੇ। ਪਰ ਜਿਨ੍ਹਾਂ ਨੂੰ ਨਾਮ ਦਾ, ਭਗਤੀ ਦਾ, ਪ੍ਰਭੂ ਪਿਆਰ ਦਾ ਰਸ ਆ ਜਾਏ, ਕਦੀ ਭਲਾ ਉਹ ਮਨੁੱਖ ਵੀ ਆਖਦਾ ਬਸ ਮੈਨੂੰ ਕੱਲ੍ਹ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਚਾਰ ਦਿਨ ਹੋ ਗਏ ਨੇ, ਛੇ ਦਿਨ ਹੋ ਗਏ ਨੇ, ਹੁਣ ਜਪਜੀ ਸਾਹਿਬ ਵਿੱਚ ਕੀ ਰਸ ਹੈ। ਬਾਬਾ ਕਬੀਰ ਜੀ ਦੀ ਲੜੀ ਨਾਲ ਨਾਲ ਚੱਲ ਰਹੀ ਹੈ, ਉਹਦੇ ਵਿੱਚ ਅਗਲੇ ਟੌਪਿਕ ਵਿੱਚ ਆ ਜਾਣਾ ਹੈ। ਬੜੀ ਖੂਬਸੂਰਤ ਗੱਲ ਬਾਬਾ ਕਬੀਰ ਨੇ ਆਖੀ, ਜਲ ਮੈਂ ਅਗਨ ਉੱਠੀ ਅਧਿਕਾਏ। ਜਲ ਵਿੱਚ ਪਿਆਸ ਜ਼ਿਆਦਾ ਲੱਗ ਪਈ ਹੈ, ਪਾਣੀ ਨੂੰ ਤਾਂ ਪਿਆਸ ਬੁਝਾਉਣੀ ਸੀ, ਕਹਿੰਦਾ ਪਿਆਸ ਜ਼ਿਆਦਾ ਲੱਗ ਪਈ। ਹੇ ਰੱਬ, ਤੇਰੇ ਨਾਮ ਨੇ ਪਿਆਸ ਬੁਝਾਈ ਨਹੀਂ, ਬਲਕਿ ਪਿਆਸ ਜ਼ਿਆਦਾ ਲੱਗ ਗਈ, ਕਿਉਂਕਿ ਉਹਦੇ ਤੋਂ ਅਕਲ ਨਹੀਂ ਮਨ। ਕਦੀ ਇਹ ਨਹੀਂ ਚਾਹੁੰਦਾ ਮੁੱਕ ਜਾਏ। ਗੁਰੂ ਕਹਿੰਦੇ ਨੇ ਇਹ ਰਸ ਵੱਖਰੀ ਕਿਸਮ ਦਾ, ਤੇ ਜਿਨ੍ਹਾਂ ਰਸਾਂ ਨਾਲ ਰਸਨਾ ਦਾ ਸੰਬੰਧ ਜੁੜ ਗਿਆ ਉਹ ਮਿੱਥ ਨੇ, ਤੇ ਇਸ ਲਈ ਰਸਨਾ ਵੀ ਮਿੱਥ ਹੋ ਗਈ, ਉਹਦਾ ਸਵਾਦ ਮਿੱਥ ਹੋ ਗਿਆ। ਮਿੱਥਿਆ ਰਸਨਾ ਭੋਜਨ ਅਨਸਵਾਦ, ਮਿੱਥਿਆ ਚਰਨ ਪਰ ਬਿਕਾਰ ਕੋ ਦਹਾਵੇ। ਜਿਹੜਾ ਪਰਾਏ ਬੇਕਾਰਾਂ ਵਾਲ, ਕਿਸੇ ਨੂੰ ਪਰੇਸ਼ਾਨ ਕਰਨ ਲਈ, ਜਿਹਦੇ ਵਿੱਚ ਕਿਸੇ ਲਈ ਦੁੱਖ ਪੈਦਾ ਕਰਨ ਲਈ ਜਿਹੜੇ ਕਦਮ ਉੱਠਦੇ ਨੇ, ਸਮਝ ਲਓ ਉਹ ਕਦਮ ਵੀ ਮਿੱਥ ਨੇ, ਕਿਉਂਕਿ ਉਹਨਾਂ ਦੀ ਸੋਚ ਮਿੱਥ ਹੈ, ਉਹ ਝੂਠ ਨੇ। ਉਹਨਾਂ ਕਦਮ ਬਹੁਤੇ ਦੇਰ ਚੱਲ ਨਹੀਂ ਸਕਣੇ। ਕਹਿਣ ਲੱਗੇ ਮਨ ਜਿਹੜਾ ਪਰਾਏ ਧਨ ਦਾ ਲੋਭ ਕਰਦਾ ਕਿ ਐਸ ਕਰੋਂ ਇਹ ਚੀਜ਼ ਕਿਉਂ ਹੈ ਮੇਰੇ ਘਰ ਆ ਜਾਏ, ਜਿਹੜਾ ਹਮੇਸ਼ਾ ਇਹ ਹੀ ਸੋਚਾਂ ਸੋਚਦਾ ਦੂਜੇ ਦੇ ਘਰ ਮੇਰੇ ਨਾਲੋਂ ਥੋੜਾ ਹੋਵੇ, ਮੇਰੇ ਕੋਲ ਉਹਦੇ ਨਾਲੋਂ ਜ਼ਿਆਦਾ ਹੋਵੇ, ਫਲਾਣੇ ਦੇ ਘਰ ਦੀ ਚੀਜ਼ ਮੇਰੀ ਮੁੱਠੀ ਵਿੱਚ ਆ ਜਾਏ। ਗੁਰੂ ਕਹਿੰਦੇ ਨੇ ਉਹ ਮਨ ਜਿਹੜਾ ਐਸੀਆਂ ਸੋਚਾਂ ਨੂੰ ਜਨਮ ਦਿੰਦਾ, ਉਹ ਮਨ ਵੀ ਮਿੱਥ ਹੈ। ਬਿਨ ਬੂਝੇ ਮਿੱਥਿਆ ਸਭ ਬਹਿ, ਮਿੱਥਿਆ ਮਨ ਪਰ ਲੋਭ ਲੁਭਾਵੇ, ਮਿੱਥਿਆ ਤਨ ਨਹੀਂ ਪਰ ਉਪਕਾਰਾ। ਪਹਿਲਾਂ ਵੱਖ ਵੱਖ ਅੰਗਾਂ ਨੂੰ ਮੁਖਾਤਬ ਕੀਤਾ ਨੇ, ਕਹਿਣ ਲੱਗੇ ਹੇ ਤਨ ਪਰ ਉਪਕਾਰ ਵਿੱਚ ਨਾ ਲੱਗ ਕੇ ਪਰ ਲੋਭ ਵਿੱਚ ਲੱਗ ਗਿਆ ਹੈ, ਪਰ ਉਪਕਾਰ ਵਿੱਚ ਨਾ ਲੱਗ ਕੇ ਪਰ ਧਨ ਤੇ ਪਰ ਤਨ ਨਾਲ ਜੁੜ ਗਏ ਹੈ, ਇਸ ਲਈ ਉਹ ਸਭ ਕੁਝ ਮਿੱਥ ਸੀ, ਤੂੰ ਆਪਣੇ ਜੀਵਨ ਦੇ ਤਨ ਦੇ ਇਸ ਜੀਵਨ ਨੂੰ ਵੀ ਮਿੱਥ ਬਣਾ ਲਿਆ। ਬਲਕਿ ਕਹਿਣ ਲੱਗੇ ਜਿਹੜੀਆਂ ਵਾਸ਼ਨਾਵਾਂ ਨੇ, ਖੁਸ਼ਬੂਆਂ ਨੇ, ਜਿਨ੍ਹਾਂ ਨੂੰ ਪਸੰਦ ਕਰਨਾ, ਉਹ ਵੀ ਮਿੱਥ ਨੇ, ਇਸ ਲਈ ਨਾਸਕਾ ਵੀ ਮਿੱਥ ਹੋ ਗਈ ਹੈ। ਕੋਈ ਖੁਸ਼ਬੂ ਐਸੀ ਹੈ ਜਿਹੜੀ ਇੱਕ ਵਾਰ ਆਵੇ ਤੇ ਆਉਂਦੀ ਰਹੇ, ਦੋ ਮਿੰਟ, ਚਾਰ ਮਿੰਟ, ਛੇ ਮਿੰਟ, ਖਤਮ ਹੋ ਜਾਏਗੀ, ਮਿੱਥ ਹੈ। ਕਹਿਣ ਲੱਗੇ ਹਰ ਇੱਕ ਉਹ ਵਸਤੂ ਜਿਹੜੀ ਖਤਮ ਹੋਣ ਵਾਲੀ ਹੈ ਮਿੱਥ ਹੈ, ਤੂੰ ਆਪਣੇ ਤਨ ਦੇ ਜੀਵਨ ਨਾਲ ਉਹਦਾ ਸੰਬੰਧ ਜੁੜ ਲਿਆ। ਮਿੱਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿੱਥਿਆ ਸਭ ਹੈ। ਬਿਨਾਂ ਬੁੱਝਣ ਤੋਂ, ਬਿਨਾਂ ਜਾਣਨ ਤੋਂ ਕਿ ਤਨ ਦੇ ਇਹ ਅੰਗਾਂ ਨੂੰ ਕੀ ਕਰਨਾ ਚਾਹੀਦਾ ਹੈ, ਗੁਰੂ ਹਾਲਾਂਕਿ ਬੁਝਾ ਰਿਹਾ ਹੈ, ਪਰ ਬਿਨਾਂ ਬੁੱਝੇ ਤੋਂ, ਬਿਨਾਂ ਗੁਰੂ ਦੀ ਗੱਲ ਸੁਣੇ ਤੋਂ ਇਹ ਜੀਵਨ ਦੇ ਤਨ ਦੇ ਜਿੰਨੇ ਵੱਖ ਵੱਖ ਅੰਗ ਨੇ, ਦੇਹ ਦੇ ਸਾਰੇ ਬਿਰਥਾ ਹੋ ਗਏ, ਮਿੱਥਿਆ ਹੋ ਗਏ, ਆਪਣਾ ਕਾਜ ਨਾ ਪਛਾਣ ਸਕੇ। ਕਵਨ ਕਾਜ ਸਿਰਜੇ ਜਗ ਬਹਿੱਤਰ ਜਨਮ ਕਵਨ ਫਲ ਪਾਇਆ ਇਹ ਨਾ ਸਮਝ ਸਕੇ
ਬਿਨ ਬੂਝੇ ਮਿੱਥਿਆ ਸਭ ਬਹਿ ਸਫਲ ਦੇ
ਕਹਿਣ ਲੱਗੇ ਭਲਿਆ ਇਹ ਦੇਹ ਤਾਂ ਸਫਲ ਤਾਂ ਹੀ ਹੈ ਜੇ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰੇ ਉਹਦੇ ਗੁਣਾਂ ਨਾਲ ਜੁੜੇ ਅਵਗੁਣ ਛੱਡ ਦੇਵੇ ਅਵਗੁਣ ਛੋੜ ਗੁਣਾਂ ਕੋ ਧਾਵੋ ਕਰ ਅਵਗੁਣ ਪਛਤਾਈ ਜੀਓ ਅਵਗੁਣਾਂ ਨੇ ਤਾਂ ਕੇਵਲ ਪਛਤਾਵਾ ਹੀ ਪਛਤਾਵਾ ਪੱਲੇ ਪਾਣੇ ਕਿਉਂਕਿ ਅਵਗੁਣ ਮਿੱਥ ਨੇ ਜੀਵਨ ਵੀ ਜਿਹੜਾ ਇੰਨਾ ਕੀਮਤੀ ਉਹ ਮਿੱਥ ਦੇ ਪਿੱਛੇ ਲੱਗ ਕੇ ਮਿੱਥ ਹੋ ਜਾਏਗਾ ਅਗਲੇ ਪਾਸੇ ਇੱਕ ਲਫ਼ਜ਼ ਵਰਤਿਆ ਨੇ ਅਗਲੀ ਪੌੜੀ ਵਿੱਚ
ਬਿਰਥੀ ਸਾਕਤ ਕੀ ਆਰ ਜਾ
ਸਾਕਤ ਦੀ ਆਰ ਜਾ ਹੁਣ ਅਰਜਾ ਨੂੰ ਦੇਹ ਨਾਲੋਂ ਵੱਖ ਕਰਕੇ ਜ਼ਿਕਰ ਕਰ ਰਹੇ ਨੇ ਕਿਉਂ ਦੇਹ ਇੱਕ ਟੂਲ ਹੈ ਅਰਜਾ ਇੱਕ ਸਮਾਂ ਹੈ ਦੋਵਾਂ ਚੀਜ਼ਾਂ ਦਾ ਬਿਲਕੁਲ ਵੱਖ ਵੱਖ ਕੰਮ ਹੈ ਜਿਵੇਂ ਹਰ ਟੂਲ ਦੀ ਕੋਈ ਗਰੰਟੀ ਹੁੰਦੀ ਹੈ 2 ਸਾਲ 4 ਸਾਲ 6 ਸਾਲ 10 ਸਾਲ ਦੇਹ ਇੱਕ ਟੂਲ ਹੈ ਈਵਨ ਇਹਦੇ ਵਿੱਚ ਮਨ ਜਿਹੜਾ ਉਹ ਵੀ ਇੱਕ ਟੂਲ ਹੈ ਮਨ ਵੀ ਟੂਲ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਈ ਆਰਜਾ ਮਿਲੀ ਆਰਜਾ ਦਾ ਅਰਥ ਹੈ ਆਯੂ ਸਮਾਂ ਟਾਈਮ ਜੀਵਨ ਦਾ ਉਹ ਸਮਾਂ ਜਿੰਨਾ ਮਿਲ ਜਾਏ ਉਹਨੂੰ ਆਰਜਾ ਕਹਿੰਦੇ ਨੇ ਹੁਣ ਕਿਸੇ ਨੂੰ 6 ਸਾਲ ਕਿਸੇ ਮਸ਼ੀਨਰੀ ਨੂੰ ਚਲਾਉਣ ਦਾ ਹੱਕ ਮਿਲ ਜਾਏ ਗਰੰਟੀ ਮਿਲ ਜਾਏ ਤੇ ਉਹ ਰਹਿਣੀ ਤਾਂ 6 ਸਾਲ ਹੀ ਹੈ ਪਰ ਉਹ 6 ਸਾਲ ਮਿੱਥ ਦੇ ਕੰਮ ਵਿੱਚ ਲਗਾ ਦੇਵੇ ਆਖਰ ਉਹਨੇ ਤੇ ਕੱਸ ਜਾਣੇ ਟੂਲ ਤੇ ਖਤਮ ਹੋਣੇ ਨੇ ਟਾਈਮ ਜਿਹੜਾ ਸੀ ਸਮਾਂ ਜਿਹੜਾ ਗਰੰਟੀ ਸੀ ਉਹ ਬਿਰਥੀ ਹੋ ਗਈ ਵਿਅਰਥ ਹੋ ਗਈ ਉਹਦੇ ਵਿੱਚੋਂ ਕੁਝ ਪ੍ਰਾਪਤ ਨਾ ਕਰ ਸਕਿਆ ਕਹਿੰਦੇ ਟੂਲ ਤੇ ਮਿਲ ਗਏ ਪਰ ਇਹਦੇ ਵਿੱਚੋਂ ਜੋ ਕੁਝ ਪ੍ਰਾਪਤ ਕਰਨਾ ਚਾਹੁੰਦਾ ਸੀ ਉਹ ਪ੍ਰਾਪਤ ਨਾ ਹੋਇਆ ਬਿਰਥਾ ਚਲਾ ਗਿਆ ਜਿਹੜੀ ਸਮਾਂ ਗਰੰਟੀ ਆਰਜਾ ਆਯੂ ਉਮਰ ਮਿਲੀ ਸੀ ਉਹ ਸਾਰੀ ਬਿਰਥ ਚਲੀ ਗਈ
ਬਿਰਥੀ ਸਾਕਤ ਕੀ ਆਰਜਾ
ਸਾਕਤ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਆਰਜਾ ਉਮਰ ਬਿਰਥ ਚਲੀ ਗਈ ਇੱਕ ਵਾਰ ਇੱਕ ਸ਼ਬਦ ਆਇਆ ਸੀ ਜਿਹਦੇ ਵਿੱਚ ਸਤਿਗੁਰੂ ਨੇ ਇੱਕ ਐਗਜ਼ਾਮਪਲ ਦੇ ਕੇ ਆਖਿਆ ਸੀ
ਸਾਕਤ ਕੀ ਅਵਰਦਾ ਜਾਏ ਬਿਰਥਾਰੀ ਬਿਰਥੀ ਸਾਕਤ ਕੀ ਆਰਜਾ
ਸਾਕਤ ਦੀ ਉਮਰ ਇਹ ਉਹ ਬਿਰਥਾ ਚਲੀ ਜਾਂਦੀ ਮਨ ਨੂੰ ਟੂਲ ਤਾਂ ਉਹਨੂੰ ਮਿਲੇ ਪਰ ਟੂਲਸ ਕੋਲੋਂ ਉਹਨੇ ਕੋਈ ਯੋਗ ਕੰਮ ਨਾ ਲਿਆ ਉਹਨਾਂ ਦੀ ਗਰੰਟੀ ਖਤਮ ਹੋ ਗਈ ਤੇ ਇੱਥੇ ਲਫ਼ਜ਼ ਵਰਤੇ ਸਨ ਸਾਕਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਜਿਵੇਂ ਕਾਗਜ਼ ਦੀਆਂ ਪੰਡਾਂ ਕਿਤਾਬਾਂ ਦੀਆਂ ਪੰਡਾਂ ਚੂਹਾ ਟੁੱਕ 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 ਕੇ ਗਵਾ ਦਿੰਦਾ ਹੁਣ ਦੰਦ ਵੀ ਕੰਮ ਕਰੀ ਜਾਂਦੇ ਨੇ ਮੂੰਹ ਵੀ ਕੰਮ ਕਰੀ ਜਾਂਦਾ ਹੈ ਸੁੱਤਾ ਵੀ ਨਹੀਂ ਆਰਾਮ ਵੀ ਨਹੀਂ ਕੀਤਾ ਇਹਨਾਂ ਸਾਰੇ ਟੂਲਸ ਨੇ ਸਾਰੀ ਰਾਤ ਕੰਮ ਕੀਤਾ ਪਰ ਬੇਅਰਥ ਉਹ ਕਿਤਾਬਾਂ ਕੱਟੀਆਂ ਹੋਈਆਂ ਮੈਰਜ ਕੀਤੀ ਸੀ ਨਾ ਉਹਨੇ ਆਪ ਪੜ੍ਹੀਆਂ ਨਾ ਕਿਸੇ ਦੇ ਪੜ੍ਹਨ ਜੋਗੀਆਂ ਛੱਡੀਆਂ ਕੰਮ ਬਿਰਥਾ ਹੋ ਗਿਆ ਸਾਕਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਜ਼ ਕੇ ਬਾਹਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਬਿਰਥੀ ਸਾਕਤ ਕੀ ਅਰਜਾ ਸਾਕਤ ਦੀ ਉਹ ਗਰੰਟੀ ਜਿਹੜੀ ਜੀਵਨ ਦੀ ਇਸ ਤਨ ਤੇ ਤਨ ਦੇ ਟੂਲਸ ਦੀ ਮਿਲੀ ਸੀ ਉਹ ਚਲੀ ਗਈ ਤੇ ਬਿਰਥਾ ਚਲੀ ਗਈ ਉਹਦੇ ਕੋਲ ਕੰਮ ਨਾ ਲਿਆ ਗਿਆ ਬਲਕਿ ਕਰਮ ਕਾਂਡ ਵਿੱਚ ਇਸ ਮਿਥਹਾਸ ਦੁਨੀਆ ਅੰਦਰ ਲੱਗ ਕੇ ਕਰਮ ਕਾਂਡ ਵਿੱਚ ਆਪਣਾ ਜੀਵਨ ਧਰਮ ਦੇ ਨਾਮ ਥੱਲੇ ਵੀ ਕਰਮ ਕਾਂਡ ਵਿੱਚ ਗਵਾ ਲਿਆ ਇੱਥੇ ਇੱਕ ਲਫ਼ਜ਼ ਵਰਤਿਆ ਨੇ ਉਹ ਬਹੁਤ ਜ਼ਰੂਰੀ ਹੈ ਉਸਨੂੰ ਦੁਬਾਰਾ ਦੁਹਰਾ ਦੇ
ਬਿਰਥੀ ਸਾਕਤ ਕੀ ਆਰ ਜਾ ਸਾਚ ਬਿਨਾ ਕੇ ਹੋਵਤ ਸੂਚਾ।
ਲਓ ਇਹ ਕਰਮ ਕਾਂਡ ਸਾਡੇ ਵਿਚ ਵੀ ਬਹੁਤ ਪ੍ਰਚਲਿਤ ਹੈ। ਆਮ ਕਰਕੇ ਸਾਡੇ ਵਿਚ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੁਕ ਨੂੰ ਕਰਮ ਕਾਂਡੀ ਲੋਕਾਂ ਨੇ ਉਹਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਨੇ, ਅਰਥ ਹੀ ਬਦਲ ਕੇ ਰੱਖਦੇ ਨੇ ਤੇ ਅਰਥ ਬਦਲਣ ਲਈ ਉਹਨੂੰ ਅਨਵੈ ਵਿਸਰਾਮ ਜਿਹੜਾ ਬੜਾ ਗਲਤ ਥਾਂ ਤੇ ਦੇ ਦਿੱਤਾ, ਹਾਲਾਂਕਿ ਅਰਥ ਉੱਥੇ ਵੀ ਇਹੋ ਨੇ। ਗੁਰੂ ਕਹਿੰਦੇ ਨੇ ਕਹੋ ਨਾਨਕ ਸੱਚ ਦਿਹਾਈ ਹੈ, ਆਸਾ ਦੀ ਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ। ਹੁਣ ਗੱਲ ਤੇ ਸੱਚ ਨੂੰ ਧਿਆਨ ਦੀ ਚੱਲ ਰਹੀ ਹੈ। ਕਹੋ ਨਾਨਕ ਸੱਚ ਦਿਹਾਈ ਹੈ ਤੇ ਅਗਲੀ ਤੁਕ ਦਾ ਵਿਸਰਾਮ ਦੇਣਾ ਸੀ ਸੁੱਚ ਹੋਵੇ ਤਾਂ, ਇੱਥੇ ਸੁੱਚ ਹੋਵੇ ਤਾਂ ਸੱਚ ਪਾਈਏ। ਜੇ ਸੱਚ ਪ੍ਰਾਪਤ ਹੋ ਜਾਏ ਸੱਚ ਨੂੰ ਧਿਆ ਲਈਏ, ਕਹੋ ਨਾਨਕ ਸੱਚ ਦਿਹਾਈਏ, ਕਿਉਂਕਿ ਗੱਲ ਤਾਂ ਸੱਚ ਦੇ ਕੇਂਦਰਿਤ ਹੈ। ਕਹਿਣ ਲੱਗੇ ਜੇ ਸੱਚ ਨੂੰ ਪ੍ਰਾਪਤ ਕਰੀਏ ਤਾਂ ਹੀ ਸੁੱਚਾ ਹੋਈਦਾ, ਜਿਹਦੇ ਕੋਲ ਸੱਚ ਨਹੀਂ ਉਹ ਸੁੱਚਾ ਨਹੀਂ ਹੋ ਸਕਦਾ। ਅਰਥ ਇਉਂ ਬਣਦੇ ਸਨ, ਪਰ ਕਰਮ ਕਾਂਡੀ ਸਾਡੇ ਵਿੱਚ ਵੀ ਹੈਗੇ ਨੇ। ਬਹੁਤ ਸਾਰਾ ਵੱਡਾ ਵਰਗ ਹੈ ਜਿਹੜੇ ਇਸੇ ਦੇ ਦੁਆਲੇ ਪੈ ਘੁੰਮਦੇ ਨੇ ਜੀ। ਸੁੱਚ ਬਹੁਤ ਵੱਡੀ ਚੀਜ਼ ਹੈ ਤੇ ਸੁੱਚ ਨੂੰ ਉਹ ਤਣ ਦੇ ਧੋਣ ਨੂੰ ਆ ਟੂਟੀਆਂ ਨੂੰ ਚਾਰ ਚਾਰ ਵਾਰ ਜੇ ਸੁਆਹ ਨਾਲ ਨਾ ਧੋਵੋ ਤੇ ਉਹਦੇ ਵਿੱਚੋਂ ਪਾਣੀ ਨਹੀਂ ਲੈਣਾ। ਅਜੇ ਤੱਕ ਬੈਠੇ ਨੇ ਸਾਡੇ ਵਿੱਚ ਉਹ ਲੋਕ, ਬਹੁਤ ਸਾਰੇ ਨੇ, ਬੜੀ ਗਿਣਤੀ। ਗੁਰੂ ਆਖ ਰਿਹਾ ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਣ ਕੋਈ ਨਾ ਫਿੱਟਿਓ ਜਾਏ, ਸੁੱਚਾ ਹੋਵੇ ਕਿ ਜੇਵਿਆ ਲੱਗਾ ਪੜਨ ਸਲੋਕ, ਕੋਥੀ ਜਾਈ ਸੱਟਿਆ ਕਿਸੇ ਲੱਗਾ ਦੋਖ। ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਫਿੱਟੇ ਵੇ ਮਤ ਫਿੱਟੇ, ਇਹ ਅੰਨ ਸਾਡਾ ਫਿੱਟੇ, ਤਣ ਫਿੱਟੇ ਫੇੜ ਕਰੇਨ, ਮਨ ਜੂਠੇ ਚੁਲੀ ਭਰੇਨ। ਕਹੋ ਨਾਨਕ ਸੱਚ ਦਿਹਾਈ ਹੈ, ਸੁੱਚ ਹੋਵੇ ਤਾਂ ਤੇ ਵਿਸਰਾਮ ਦੇਣਾ, ਸੁੱਚ ਹੋਵੇਗੀ ਤਾਂ ਸੱਚ ਪਾਈਏ। ਜੇ ਤੇਰੇ ਅੰਦਰ ਸੱਚ ਹੋਏਗਾ, ਜੇ ਤੂੰ ਸੱਚ ਨਾਲ ਜੁੜੇਗਾ ਤਾਂ ਤੇਰਾ ਜੀਵਨ ਸੁੱਚਾ ਹੋਏਗਾ। ਕੇਵਲ ਭਾਂਡੇ ਮਾਂਜਣ ਨਾਲ ਤੇ ਹੱਥ ਮਾਲ ਮਾਂਜਣ ਨਾਲ ਤੇ ਧੋ ਧੋ ਕੇ ਕਾਠੀ ਧੋਏ ਜਲਾਵੇ, ਕਾਠੀ ਦਾ ਮਤਲਬ ਹੁੰਦਾ ਲੱਕੜਾਂ, ਕਾਠ। ਉਹ ਜਿਹੜੇ ਲੋਕ ਵੈਸ਼ਨਵ ਸਾਧੂ ਨੇ ਉਹ ਲੱਕੜਾਂ ਨੂੰ ਵੀ ਧੋ ਕੇ ਸੁਕਾ ਕੇ ਫਿਰ ਜਗਾ ਬਾਲਦੇ ਨੇ ਉਸ ਰੋਟੀ ਥੱਲੇ, ਜਿਹਦੇ ਤੇ ਰੋਟੀ ਬਣਾਉਣੀ ਹੋਵੇ ਉਸ ਅੱਗ ਥੱਲੇ। ਇਸ ਕਿਸਮ ਦਾ ਕਰਮ ਕਾਂਡ ਸ਼ੁਰੂ ਹੋ ਗਿਆ ਸਾਡੇ ਵਿੱਚ ਹੈ। ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਬਹੁਤ ਸਾਰਾ ਐਸਾ ਸੈਕਸ਼ਨ ਹੈ ਜਿਹੜਾ ਕੇਵਲ ਇਸ ਕਿਸਮ ਦੀਆਂ ਸੋਚ ਤੇ ਹੀ ਨਿਰਭਰ ਕਰੀ ਫਿਰਦਾ ਧਰਮ ਨੂੰ, ਤੇ ਦੂਜਿਆਂ ਨਾਲੋਂ ਵੱਖ ਉਹਦੇ ਹੱਥ ਦਾ ਨਹੀਂ ਖਾਣਾ, ਉਹਦੇ ਘਰ ਨਹੀਂ ਖਾਣਾ, ਸਾਡੇ ਗੁਰਦੁਆਰਿਓਂ ਕਿਹੜਾ ਪ੍ਰਸ਼ਾਦ ਤੱਕ ਨਹੀਂ ਲੈਣਾ। ਸਾਡੇ ਵਿੱਚ ਵੀ ਬੈਠੇ ਨੇ, ਮੌਜੂਦ ਨੇ। ਤਾਂ ਗੁਰੂ ਨੇ ਉਸ ਗੱਲ ਨੂੰ ਹੋਰ ਸਪਸ਼ਟ ਕੀਤਾ ਇੱਥੇ ਆ ਕੇ, ਉੱਥੇ ਵੀ ਆਖਿਆ ਸੀ ਕਹੋ ਨਾਨਕ ਸੱਚ ਦਿਹਾਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਔਰ ਇੱਥੇ ਹੋਰ ਸਪਸ਼ਟ ਕਰਤਾ ਨੇ, ਉੱਥੇ ਤਾਂ ਇੱਕ ਬਹਾਨਾ ਬਣ ਗਿਆ ਤਾਂ ਲਫ਼ਜ਼ ਨੂੰ ਇੱਧਰ ਉੱਧਰ ਕਰਨ ਨਾਲ ਆਪਣੀ ਕਿਸਮ ਦੇ ਅਰਥ ਬਣਾ ਲਏ ਵੀ ਸੁੱਚ ਹੋਵੇ ਤਾਂ ਸੱਚ ਪਾਈਏ, ਉੱਧਰ ਤਾਂ ਦੂਜੇ ਪਾਸੇ ਜੋੜ ਲਿਆ, ਆਖਿਆ ਵੀ ਜੇ ਸੁੱਚ ਹੋਵੇਗੀ ਤਾਂ ਹੀ ਸੱਚ ਮਿਲੇਗਾ, ਅਰਥ ਹੀ ਬਦਲ ਦਿੱਤੇ। ਪਰ ਇੱਥੇ ਗੁਰੂ ਨੇ ਹੋਰ ਸਪਸ਼ਟ ਕਰ ਦਿੱਤਾ, ਕਹਿਣ ਲੱਗੇ
ਬਿਰਥੀ ਸਾਕਤ ਕੀ ਆਰ ਜਾ ਸਾਚ ਬਿਨਾ ਕੇ ਹੋਵਤ ਸੂਚਾ।
ਬੜਾ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਬਿਨਾ ਸੱਚ ਤੋਂ ਕਿਹੜਾ ਸੁੱਚਾ ਹੋ ਗਿਆ ਦੱਸੋ। ਜਿਹਦੇ ਕੋਲ ਸੱਚ ਨਹੀਂ ਉਹ ਜਿੰਨੇ ਮਰਜ਼ੀ ਕੱਪੜੇ ਧੋ ਲਵੇ, ਜਿੰਨੇ ਵਾਰੀ ਮਰਜ਼ੀ ਇਸ਼ਨਾਨ ਕਰ ਲੈ, ਜਿਹਦੇ ਕੋਲ ਸੱਚ ਨਹੀਂ ਅੰਦਰ ਝੂਠ ਹੈ, ਉਹ ਬੇਸ਼ੱਕ ਜਿੰਨੇ ਮਰਜ਼ੀ ਬਰਤਨ ਮਾਂਜ ਲੈ ਤੇ ਆਖੇ ਮੈਂ ਸੱਚ ਲੇਪਣ ਪਾ ਕੇ ਉਹਦੇ ਤੇ ਬੈਠ ਕੇ ਖਾਣਾ, ਮੈਂ ਸੁੱਚਾ ਹਾਂ, ਮੈਂ ਦੂਜੇ ਦਾ ਹੱਥ ਨਹੀਂ ਲੱਗਣ ਦਿੰਦਾ, ਉਹ ਸੁੱਚਾ ਨਹੀਂ ਹੋ ਸਕਦਾ। ਫੈਸਲਾ ਗੁਰੂ ਕਹਿੰਦੇ ਅੰਦਰ ਸੱਚ ਆਵੇਗਾ ਤਾਂ ਹੀ ਸੁੱਚਾ ਹੋਵੇਗਾ।
ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ, ਸਾਚ ਬਿਨਾ के होवत सूचा।
कहन लगे तन सारा अंधियां वांगू मन दी उंगल फड़ के तुरिया जांदा है। मन है परम दा माया दा, मन माया में रव रहे निकसत नहीं नमू, ते माया है केवल परम। हुण मन लैके तुरिया जांदा तन नू तन मन नू अंधे रूप, जिवें अंधा आदमी दूजे दी उंगल फड़ के तुरदा है, नू अपनी कोई राय कुछ भी नहीं कर जिवें लाई, इसे तरह तन दी हालत हो गई है। मन माया दी ग्रिप विच है, ते मन दे आखे लग के तन जो वह कहिंदा करी जांदा, किसे दे घर दा मोह के लियाउणा है, किसे दी चोरी करनी है, किसे दी निंदा सुननी है, किसे दा परतरिया रूप देखना, सब कुछ जो मन प्रेरणा करदा उस अनुसार अंधे दे रूप विच उंगल फड़ के तुरिया जांदा है।
बिरथा नाम बिना तन अंध, तन अंध।
ते कहन लगे इस किस्म दे अंधे अज्ञानता दे कर्म विच भी होमे कर रहे हैं। ते जदों बोलदा उदों आखदा मेरे वर्गा महान सोच वाला कोई नहीं, मेरे वर्गा कर्मकांडी कोई नहीं। फिर अंदरों बू आउंदी ए होंदी,
मुख आवत ताके दुर्गंध।
हम कर्म ते कर रहे हैं पर गुणा दा मी नहीं वस रहा, शब्द दा मी नहीं वस रहा। गुरु कहते जीवन ते मिल गया, जिवें किसे नू कोई किसान नू कोई फसल बीजी हुई धरती दे देवे, लै आ धरती तेन सौंपी, पर धरती ऐसी थां हो जिथे एक पानी की बूंद ना वसे। जिथे पानी की बूंद नहीं वसेगी, किसान को धरती होगी तो की करेगा, कुछ नहीं पैदा होगा। कहन लगे जीवन की हालत भी यह है, इथे शरीर के सारे अंग मिल गए। शरीर तो आखिर हर एक पूरा मिल जाता है, अखां भी ने, नसका भी ने, जबान भी है, दंद भी, हाथ ने, पैर ने, कान ने, सब कुछ इनके कोल है। मन नूं पूरी धरती मिल गई, कर्म धरती शरीर, शरीर जां कर्म धरती मिल गई, पर शब्द की बारिश नहीं पई। शब्द में जिहड़े गुण सन वह नाम सन, उन्हूं चेते रखना सी, वह बारिश नहीं पई। हुण धरती ते है, बारिश ना पैण करके इहदे विच गुण गुणा की फसल पैदा ही नहीं हो रही।
बिन सिमरन दिन रैन बिरथा बिहार, मेघ बिना ज्यो खेती जाए।
बिना बारिश दे खेती उजड़ गई। शब्द तो विहूणा, नाम तो गुणा तो विहूणा जीवन जेड़ा है, वो मानो औड़ मारी खेती है, उन्दे विच्चों कोई गुण पैदा नहीं हुंदा।
गोबिंद भजन बिन बिरथे सब काम।
हुण इत्थे फिर रुकना, क्योंकि छोटियां गल्लां ओहो ही ने, सिर्फ उन्हां देखना संबंध गुरु ने किवें जोड़िया। कहिण लगे गोबिंद दे प्रभु दे गुणा रूपी चेतनता नूं हिरदे विच वसाए बिना, बिना बुझण दे, बिना चेतनता दे जिन्ने काम तू कर रहे हैं, वो किरपन के निरारत दाम ने। हम किरपन लफज है बड़ा प्रचलित, जिन्हों असी शूम आखने, किरपन कंजूस आदमी नू कहंदे ने, किरपन शूम आख आदमी नू आखदे ने। हुण शूम आदमी जिहड़ा है वह दौलत तां इकट्ठी करदा, यह तो नहीं कम नहीं करता, कंजूस आदमी भी कम करता है, पर फर्क की हुंदा है, वो जो कुछ कंजूस आदमी एकत्र करदा ना कमाई करदा उन्हूं खर्च नहीं करदा, उन्दे अपने काम नहीं आउंदे, वो रखी जांदा जोड़ी जांदा रखी जांदा जोड़ी जांदा। गुरु ने बाणी विच भी आख दिता, कहन लगे
शूमै धन राखण को दिया।
असीं शूम किहनूं कहिंदे, ਇਹ ਤਾਂ ਨਹੀਂ ਵੀ ਸ਼ੂਮ ਆਦਮੀ ਕੋਲ ਪੈਸਾ ਨਹੀਂ ਹੁੰਦਾ। ਸ਼ੂਮ ਅਸੀਂ ਉਸ ਆਦਮੀ ਨੂੰ ਕਹਿੰਦੇ ਹਾਂ ਜਿਹੜਾ ਭੁੱਖਾ ਮਰ ਜਾਏ ਪਰ ਰੋਟੀ ਤੇ ਪੈਸਾ ਰਾਹ ਜਾਂਦੇ ਖਰਚ ਨਾ ਕਰੇ, ਘਰ ਸਸਤੀ ਪੈ ਗਈ, ਇੱਥੋਂ ਬਾਜ਼ਾਰੋਂ ਖਾ, ਭਾਵੇਂ ਸਾਰਾ ਦਿਨ ਭੁੱਖਾ ਬੈਠਾ ਰਹੇ। ਜੇ ਸਰਦੀਆਂ ਆ ਜਾਣ ਤਾਂ ਚੰਗਾ ਆਪਣੇ ਉੱਪਰ ਓੜਨ ਲਈ ਚੰਗਾ ਕੰਬਲ ਵੀ ਨਾ ਖਰੀਦ ਸਕੇ, ਰਜਾਈ ਵੀ ਨਾ ਖਰੀਦ। ਚਲੋ ਬੋਰੀਆਂ ਦਾ ਵੀ ਤਾਂ ਰਾਤ ਹੀ ਕੱਟਣੀ, ਕਿਸੇ ਨੇ ਮੇਰੇ ਘਰ ਆ ਕੇ ਵੇਖਣਾ। ਜਿਹੜਾ ਦੌਲਤ ਕਮਾਵੇ ਪਰ ਉਹਦੇ ਆਪਣੇ ਕੰਮ ਨਾ ਆਵੇ। ਹੁਣ ਜਿੰਨੀ ਉਹ ਜੋੜ ਰਿਹਾ, ਜਿਹੜਾ ਆਦਮੀ ਮਾਇਆ ਜੋੜੇ ਤੇ ਕੇਵਲ ਜੋੜੇ, ਕੰਜੂਸੀ ਨਾਲ ਆਪਣੇ ਤੇ ਖਰਚ ਨਾ ਕਰੇ, ਉਹਨੂੰ ਅਸੀਂ ਕੰਜੂਸ ਆਖਦੇ ਹਾਂ। ਤੇ ਇਹ ਤਾਂ ਨਹੀਂ ਵੀ ਉਹਦੇ ਕੋਲ ਦੌਲਤ ਨਹੀਂ ਹੁੰਦੀ, ਜ਼ਿਆਦਾ ਹੁੰਦੀ ਹੈ ਬਲਕਿ, ਕਿਉਂਕਿ ਉਹਨੇ ਜੋੜੀ ਹੁੰਦੀ ਹੈ, ਖਰਚ ਨਹੀਂ ਕੀਤੀ ਹੁੰਦੀ। ਸਿਰਫ ਫਰਕ ਇਹ ਹੁੰਦਾ ਕਿ ਉਹ ਜੋੜੀ ਹੋਈ ਮਾਇਆ ਉਹਦੀ ਆਪਣੇ ਜੋਗੀ ਨਹੀਂ ਹੁੰਦੀ, ਉਹ ਜੋੜਦਾ ਜੋੜਦਾ ਹੀ ਛੱਡ ਜਾਂਦਾ ਤੇ ਰੋੜਨ ਵਾਲੇ ਹੋਰ ਆ ਜਾਂਦੇ ਨੇ, ਉਹਦੀ ਆਪਣੀ ਨਹੀਂ ਹੁੰਦੀ। ਗੁਰੂ ਕਹਿੰਦੇ ਨੇ ਜਿੰਨੇ ਕਰਮ ਤੂੰ ਸੰਸਾਰਕ ਕਰ ਰਿਹਾ, ਜਿਹਦੇ ਤੇ ਆਪਣੇ ਜੀਵਨ ਨੂੰ ਇਨਵੈਸਟ ਕਰ ਰਿਹਾ, ਤੂੰ ਇੱਕ ਖਿਆਲ ਕਰੀ ਉਹ ਸਾਰੇ ਕੰਮ ਜਿਹੜੇ ਨੇ ਕਿਰਪਨ ਕੇ ਨਿਰਾਰਥ ਦਾਮ ਵਾਂਗੂ ਨੇ, ਉਹ ਕੰਮ ਤੇਰੇ ਕੰਮ ਆਉਣ ਵਾਲੇ ਨਹੀਂ, ਦੂਜਿਆਂ ਲਈ ਨੇ। ਗੁਰੂ ਨੇ ਬਾਣੀ ਵਿੱਚ ਆਖਿਆ ਨਾ, ਕਹਿਣ ਲੱਗੇ ਇੱਕ ਹੋਰ ਥਾਂ ਵੀ ਬਾਣੀ ਵਿੱਚ ਆਖਿਆ, ਸਤਿਗੁਰੂ ਨੇ ਇਸ ਗੱਲ ਨੂੰ ਸਪਸ਼ਟ ਕੀਤਾ, ਬਹੁ ਪ੍ਰਪੰਚ ਕਰ ਭਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈਲੀ ਜੈ। ਅਜੇ ਤੱਕ ਤੂੰ ਜਿੰਨੇ ਕੰਮ ਕੀਤੇ ਨੇ ਉਹ ਪੁੱਤਰਾਂ ਲਈ, ਧੀਆਂ ਲਈ, ਭੈਣ ਲਈ, ਭਰਾ ਲਈ, ਪਤਨੀ ਲਈ, ਜੋ ਕੁਝ ਤੂੰ ਕਰ ਰਿਹਾ ਇਸ ਖਿਆਲ ਨਾਲ ਕਿ ਲੋਕ ਮੈਨੂੰ ਚੰਗਾ ਆਖਣ, ਤੂੰ ਉਹ ਕੰਮ ਨਹੀਂ ਕਰ ਰਿਹਾ ਜਿਹਦੇ ਨਾਲ ਤੈਨੂੰ ਆਪਣੇ ਅੰਦਰੋਂ ਚੰਗਿਆਈ ਤੇ ਮੇਰਾ ਮਾਲਕ ਤੈਨੂੰ ਚੰਗਾ ਆਖੇ। ਤੇ ਜਿਹੜਾ ਤੂੰ ਕਿਸੇ ਨੂੰ ਖੁਸ਼ ਕਰਨ ਲਈ ਕੰਮ ਕਰ ਰਿਹਾ ਉਹ ਕੰਮ ਤੇਰਾ ਤੇ ਨਾ ਹੋਇਆ, ਆਪਣੀ ਖੁਸ਼ੀ ਤਾਂ ਦੂਜੇ ਨੂੰ ਦਿੱਤੀ, ਤੇਰੇ ਆਤਮਾ ਦੀ ਅੰਦਰ ਆਤਮਕ ਖੁਸ਼ੀ ਤੇ ਤੈਨੂੰ ਨਾ ਮਿਲੀ। ਤੂੰ ਆਪਣੇ ਆਪ ਨੂੰ ਜਿਹਦੇ ਨਾਲ ਤੇਰੀ ਆਤਮਾ ਪ੍ਰਸੰਨ ਹੋਵੇ, ਅੰਦਰ ਕੋਈ ਖੁਸ਼ੀ ਮਿਲੇ, ਤੇ ਖੁਸ਼ੀ ਵੀ ਉਹ ਜਿਹੜੀ ਕਦੀ ਖਤਮ ਹੋਣ ਵਾਲੀ ਨਾ ਹੋਵੇ। ਖੇਮ ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ ਦੀ ਖੁਸ਼ੀ ਨਾ ਲੈ ਸਕਿਓ। ਕਹਿਣ ਲੱਗੇ ਮੈਨੂੰ ਦਿਸਦਾ ਤੂੰ ਕੰਮ ਤੇ ਕਰੀ ਜਾਣਾ, ਸੰਸਾਰ ਦੇ ਬੜੇ ਬੜੇ ਕਰੀ ਜਾਣਾ, ਪਰ ਕੰਜੂਸ ਵਾਂਗੂ ਆਪਣੇ ਤੇ ਨਹੀਂ ਖਰਚ ਕਰ ਰਿਹਾ, ਸੰਸਾਰ ਲਈ ਕੰਮ ਕਰ ਰਹੇ ਹੈ, ਆਪਣੇ ਲਈ ਕੋਈ ਦੌਲਤ ਇਕੱਠੀ ਨਹੀਂ ਕਰ ਰਿਹਾ। ਜਿਹੜੀ ਦੌਲਤ ਤੇਰੇ ਨਾਲ ਜਾਵੇ ਉਹ ਤੇ ਇੱਥੇ ਰਹਿ ਜਾਣੀ, ਦੂਜਿਆਂ ਦੇ ਹੱਥ ਆ ਜਾਣੀ, ਕੰਜੂਸ ਦੇ ਧਨ ਵਾਂਗੂ ਉਹਨੇ ਚਲਾ ਜਾਣਾ, ਜੋੜੀ ਹੋਈ ਦੌਲਤ ਦੂਜੇ ਦੇ ਹੱਥ ਆ ਜਾਣੀ। ਜਿੰਨਾ ਤੂੰ ਕਮਾਈ ਕਰ, ਜਿਹੜੇ ਪਦਾਰਥ ਇਕੱਠੇ ਕਰ ਰਹੇ ਹੈ ਉਹ ਦੂਜਿਆਂ ਦੇ ਹੱਥ ਆਉਣੇ ਨੇ, ਤੇਰੇ ਨਾਲ ਜਾਣ ਵਾਲਾ ਕਿਹੜਾ ਪਦਾਰਥ ਹੈ ਦੱਸ, ਉਹ ਇਕੱਠੇ ਕਰ ਰਹੇ। ਜੈ ਪੈਂਡੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋ ਨਾ ਸਿਜਾਣੂ, ਹਰ ਕਾ ਨਾਮ ਤੇ ਨਾਲ ਪਛਾਣੂ। ਕਹਿਣ ਲੱਗੇ ਉਹ ਪਦਾਰਥ ਜਿਹੜਾ ਨਾਲ ਜਾਣ ਵਾਲਾ, ਜਿਹੜਾ ਤੇਰਾ ਹੈ ਤੇ ਸਿਰਫ ਤੇਰਾ, ਜਿਹੜਾ ਕੋਈ ਖੋਹ ਨਹੀਂ ਸਕਦਾ, ਇਸ ਧਨ ਕੋ ਤਸਕਰ ਜੋ ਨਾ ਸਕੀ ਨਾ ਉਹ ਚੱਕਾ ਲੈ ਜਾਏ, ਉਹ ਧਨ ਦੱਸ ਕਿੰਨਾ ਕੁ ਇਕੱਠਾ ਕੀਤਾ ਹੀ, ਉਹ ਤੇਰਾ ਹੈ, ਬਾਕੀ ਤਾਂ ਕਿਰਪਨ ਕੇ ਨਿਰਾਰਤ ਦਾਮ ਨੇ। ਸ਼ੂਮੇ ਧਨ ਰੱਖਣ ਕੋ ਦੀ ਹੈ, ਬਹੁਤ ਸਾਰੇ ਪਦਾਰਥ ਇਕੱਠੇ ਕੀਤੇ ਕਰਦਾ ਕਰਦਾ ਰਹੇ ਹੋ, ਉਹ ਤੇਰੇ ਨਾਲ ਨਾ ਗਏ, ਤੂੰ ਕੰਜੂਸੀ ਵਰਤੀ, ਆਪਣੇ ਲਈ ਕੁਝ ਨਾ ਕੀਤਾ, ਨਤੀਜਾ ਨਿਕਲਿਆ ਉਹ ਪਦਾਰਥ ਇੱਥੇ ਰਹਿ ਗਏ, ਤੂੰ ਜੋੜਦਾ ਰਹੇ ਹੋ, ਕੋਈ ਰੋੜਨ ਵਾਲਾ ਆ ਗਿਆ। ਗੁਰੂ ਕਹਿਣ ਲੱਗੇ
ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ, ਕਿਰਪਨ ਕੇ ਨਿਰਾਰਥ ਦਾਮ।
ਕਹਿਣ ਲੱਗੇ ਧਨ ਹਨ ਉਹ ਮਨੁੱਖ, ਧਨ ਹਨ ਉਹ ਭਗਤ ਜਨ, ਧਨ ਤੇ ਜਨ, ਧਨ ਧਨ ਤੇ ਜਨ, ਜੇ ਘੱਟ ਵਸਿਓ ਹਰ ਨਾਉ। ਜਿਹੜੇ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਗੁਣ ਆ ਟਿੱਕੇ, ਜਿਹੜੇ ਨਾਮ ਰੂਪੀ ਗੁਣਾਂ ਨੂੰ ਗ੍ਰਹਿਣ ਕਰਕੇ ਇਕੱਤਰ ਕਰਕੇ ਬੈਠੇ, ਕਹਿਣ ਲੱਗੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਬਲਿਹਾਰ ਜਾਂਦਾ,
ਉਹਨਾਂ ਤੋਂ ਵਾਰੀ ਵਾਰੀ ਜਾਣਨਾ, ਕਿਉਂਕਿ ਉਹਨੇ ਆਪਣੇ ਜੀਵਨ ਦਾ ਮਕਸਦ ਸਮਝ ਲਿਆ ਹੈ ਅਤੇ ਉਹਨਾਂ ਨੇ ਇਸ ਮਿਲੇ ਹੋਏ ਕੀਮਤੀ ਤਨ ਦੇ ਜੀਵਨ ਦੀ ਗਰੰਟੀ ਨੂੰ ਵਿਅਰਥ ਨਹੀਂ ਗਵਾਇਆ, ਉਹਦੇ ਵਿੱਚੋਂ ਕੰਮ ਲਿਆ ਹੈ। ਗੁਰੂ ਕਹਿੰਦੇ ਨੇ ਧਨ ਧਨ ਤੇ ਜਨ ਜੈ ਘਟ ਵਸਿਓ ਹਰ ਨਾਨਕ ਤਾਂ ਕੈ ਬਲ ਬਲ ਜਾ ਬਲ ਬਲ ਜਾ ਬਿਨ ਬੂਜੇ ਬਿਨ ਬੂਜੇ ਮਿੱਥਿਆ ਸਭ ਬੈ ਬਿਨ ਬੂਜੇ ਸਭ ਬੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਨ ਬੂਜੇ ਮਿੱਥਿਆ ਸਭ ਬੈ ਬਿਨ ਬੂਜੇ ਮਿੱਥਿਆ ਸਭ ਬੈ ਕਰਮ ਧਰਤੀ ਸਰੀਰ ਮਿਲ ਗਿਆ ਅਤੇ ਇਹਦੇ ਵਿੱਚ ਕਿਵੇਂ ਬੀਜਣਾ, ਕਿਵੇਂ ਉਸਨੇ ਉੱਗਣਾ, ਕਿਹੜੇ ਪਾਣੀ ਦੀ ਜ਼ਰੂਰਤ ਹੈ, ਨਹੀਂ ਤਾਂ ਔੜ ਮਾਰੀ ਖੇਤੀ ਵਾਂਗੂ ਕਿਤੇ ਇਹ ਸਰੀਰ ਦੀ ਕਰਮ ਧਰਤੀ ਵਿਅਰਥ ਨਾ ਚਲੀ ਜਾਏ, ਸ਼ੋਮ ਦੇ ਧਣ ਵਾਂਗੂ ਕਿਤੇ ਐਸੀ ਕਮਾਈ ਵਿੱਚ ਨਾ ਲੱਗੇ ਹੋਈਏ ਜਿਹੜੀ ਰੋੜਨ ਵਾਲੇ ਕੋਈ ਹੋਰ ਆ ਜਾਣ ਅਸੀਂ ਜੋੜਦੇ ਹੀ ਰਹਿ ਜਾਈਏ। ਨਹੀਂ, ਸਾਡੇ ਆਪਣੇ ਕੰਮ ਆਉਣ ਵਾਲੀ ਦੌਲਤ ਵੀ ਸਾਡੇ ਕੋਲ ਹੋਵੇ, ਜਿਹੜੀ ਹਰ ਵੇਲੇ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾਂ ਨਾਮ ਤੇਰੋ ਸੰਗ ਸਹਾਈ, ਜੈ ਮਾਂ ਬਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ, ਉਹ ਦੌਲਤ ਵੀ ਸਾਡੇ ਕੋਲ ਹੋਵੇ। ਇਹਦੇ ਲਈ ਅਸੀਂ ਤਨ ਦੇ ਉਹਨਾਂ ਵੱਖ ਵੱਖ ਅੰਗਾਂ ਨੂੰ ਜਿਹੜੇ ਸੰਗ੍ਰਹਿ ਕਰਕੇ ਇੱਕ ਦੇਹ ਤਨ ਬਣਿਆ ਅਤੇ ਉਹਦੀ ਆਰਜ਼ਾ ਇੱਕ ਗਰੰਟੀ ਹੋਈ ਹੈ, ਉਹਨੂੰ ਸਮਝਾਈਏ ਅਤੇ ਬਾਣੀ ਸਮਝਾ ਰਹੀ ਹੈ ਤਾਂ ਕਿ ਇਹ ਤਨ ਬੁੱਝ ਜਾਏ, ਜੀਵਨ ਬੁੱਝ ਜਾਏ, ਪਤਾ ਲੱਗ ਜਾਏ ਇਸ ਨੂੰ ਕਿ ਇਸ ਗਰੰਟੀ ਦੇ ਅੰਦਰ ਅੰਦਰ ਮੈਂ ਕੁਛ ਕਰ ਲਾਂ, ਮਤ ਗਰੰਟੀ ਖਤਮ ਹੋ ਜਾਏ ਅਤੇ ਮੁੜ ਇਸ ਤਨ ਨੇ ਸਾਥ ਨਹੀਂ ਦੇਣਾ। ਬੁਢੇਪੇ ਵਿੱਚ ਆ ਕੇ ਤਨ ਵੀ ਜਵਾਬ ਦੇ ਜਾਂਦਾ ਹੈ। ਬਾਬਾ ਫਰੀਦ ਨੇ ਐਵੇਂ ਨਹੀਂ ਆਖਿਆ ਇੰਨੀ ਨਿੱਕੀ ਜੰਗੀਏ ਥਲ ਡੂਗਰ ਭਵੇ ਓਮ, ਅੱਜ ਫਰੀਦ ਦਾ ਕੂਜੜਾ ਸਹਿ ਖੁਹਾਂ ਥੀ ਓ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸਵਰਿਆ ਜੀਵਨਾ ਪੀਤਨ ਹੋ ਸਿੱਖੇ। ਇਹਦੀ ਗਰੰਟੀ ਖਤਮ ਹੋ ਗਈ, ਫਿਰ ਇਹਨੇ ਕੋਈ ਕੰਮ ਨਹੀਂ ਕਰਨਾ, ਇਸ ਲਈ ਗਰੰਟੀ ਦੇ ਅੰਦਰ ਅੰਦਰ ਹੀ ਕੁਛ ਕਰ ਲਈਏ ਜਿਹੜਾ ਸਾਡੇ ਜੀਵਨ ਦੇ ਕੰਨ ਨਾਲ ਨਾਲ ਨਿਭੇ ਅਤੇ ਕੰਮ ਆਵੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।